ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਪਾਵਨ ਪਵਿੱਤਰ ਉਪਦੇਸ਼ ਭਗਤਾਂ ਦੀ ਬਾਣੀ ਦੇ ਵਿੱਚ ਭਗਤ ਨਾਮਦੇਵ ਦਾ ਪ੍ਰਸੰਗ ਸ਼੍ਰਵਣ ਕੀਤਾ ਸੀ ਆਪਾਂ ਨੇ ਪਿਛਲੇ ਸਮੇਂ ਦੇ ਵਿੱਚ। ਸੋ ਹੁਣ ਮਹਾਰਾਜ ਜੀ ਅੱਗੇ ਕਿਰਪਾ ਕਰ ਰਹੇ ਹਨ, ਜਿਸ ਪ੍ਰਕਾਰ ਭਗਤ ਨਾਮਦੇਵ ਜੀ ਨੂੰ ਬੜੀ ਸੋਹਣੀ ਇੱਕ ਰਾਜੇ ਨੇ ਸੋਨੇ ਦੀ ਸੇਜਾ ਭੇਟ ਕੀਤੀ ਸੀ। ਜਦੋਂ ਰਾਜੇ ਦਾ ਸੋ ਪੇਟ ਦਰਦ ਹਟਾ ਦਿੱਤਾ, ਸ਼ਰਧਾ ਬਣ ਗਈ, ਸੋ ਉਸ ਵਕਤ ਲੈ ਕੇ ਜਾਂਦੇ ਹੋਏ ਨਾਮਦੇਵ ਜੀ ਨੇ ਸੋਚਿਆ ਮੈਂ ਇਹ ਕੀ ਕਰਨੀ ਆ। ਉਹਨਾਂ ਨੇ ਦਰਿਆ ਦੇ ਵਿੱਚ ਵਹਾ ਦਿੱਤੀ ਸੇਜਾ। ਉਸ ਵਕਤ ਫਿਰ ਅੱਗੇ ਚੱਲ ਕੇ ਆਪਾਂ ਇਹ ਸਾਖੀ ਸ਼੍ਰਵਣ ਕਰਦੇ ਹਾਂ, ਪਹਿਲਾਂ ਸ਼ਬਦ ਸ਼੍ਰਵਣ ਕਰੀਏ, ਕਿਉਂਕਿ ਜਿੱਥੇ ਪੰਗਤੀ ਆਉਣੀ ਹੈ ਸੇਜਾ ਦੀ, ਉੱਥੇ ਜਾ ਕੇ ਫਿਰ ਇਹ ਵਿਚਾਰ ਕਰਾਂਗੇ ਅੱਗੇ। ਘਰ ਦੂਜਾ 'ਚ ਮਤਲਬ ਹੈ ਘਰ ਦੂਜਾ, ਇਹ ਕੀਰਤਨੀ ਸਿੰਘਾਂ ਵਾਸਤੇ ਹੁੰਦਾ ਵੀ ਤੁਸੀਂ ਇਹ ਸ਼ਬਦ ਦੂਜੇ ਘਰ ਸੁਰਤਾਰ 'ਚ ਗਾਉਣਾ। ਸੋ ਪਾਵਨ ਸ਼ਬਦ ਇਸ ਪ੍ਰਕਾਰ ਹੈ ਕਿ ਗੁਰਦੇਵ ਜੀ ਕਿੰਨੇ ਵੱਡੇ ਨੇ, ਭਗਤ ਨਾਮਦੇਵ ਜੀ ਫਰਮਾਉਂਦੇ ਹਨ ਸੱਤ 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 ਗੁਰਦੇਵ, ਝੂਠ 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 ਆਨ ਸਭ ਸੇਵ। ਸੋ ਇਸ ਪ੍ਰਕਾਰ ਇਹ ਰਹਾਉ ਦੀਆਂ ਪੰਕਤੀਆਂ ਹਨ, ਸ਼ਬਦ ਪ੍ਰਾਰੰਭ ਕਰਦੇ ਹਨ ਜੋ ਗੁਰਦੇਵ ਤਾਂ ਮਿਲੈ ਮੁਰਾਰ, ਜੋ ਗੁਰਦੇਵ ਤਾਂ ਉਤਰੈ ਪਾਰ। ਕਿਸੇ ਪ੍ਰੇਮੀ ਨੇ ਆ ਕੇ ਬੇਨਤੀ ਕੀਤੀ ਹੈ ਕਿ ਪਰਮਾਤਮਾ ਦੀ ਪ੍ਰਾਪਤੀ ਕਿਸ ਤਰ੍ਹਾਂ ਹੁੰਦੀ ਹੈ। ਭਗਤ ਨਾਮਦੇਵ ਜੀ ਕਹਿਣ ਲੱਗੇ ਜਦ ਤੱਕ ਗੁਰੂ ਨਾ ਹੋਵੇ ਬੰਦੇ ਦਾ, ਉਦੋਂ ਤੱਕ ਸਹੀ ਰਸਤਾ ਮਿਲ ਨਹੀਂ ਸਕਦਾ। ਇਸ ਕਰਕੇ ਗੁਰਾਂ ਦੀ ਬਹੁਤ ਲੋੜ ਹੈ ਆਪਾਂ ਨੂੰ। ਗੁਰੂ ਵਾਲਾ ਜਦ ਤੱਕ ਨਹੀਂ ਬਣਦਾ ਉਦੋਂ ਤੱਕ ਪਰਮੇਸ਼ੁਰ ਦਾ, ਕਿਉਂਕਿ ਅਸੂਲ ਹੈ ਜਿਹਦਾ ਗੁਰੂ ਨਹੀਂ ਉਹਨੂੰ ਉਹ ਪ੍ਰਵਾਨ ਹੀ ਨਹੀਂ ਕਰਦੇ। ਫਿਰ ਗੁਰੂ ਵੀ ਸੱਤ ਗੁਰੂ ਹੋਵੇ, ਸੱਤ ਦੀ ਪ੍ਰਾਪਤੀ ਵਾਲਾ ਗੁਰੂ ਤਾਂ ਹਰੇਕ ਹੀ ਬਣ ਜਾਂਦਾ। ਗੁਰੂ ਵੀ ਉਹ ਹੋਵੇ ਜਿਹਦੀ ਮਨਜ਼ੂਰੀ ਉੱਤੋਂ ਹੋਵੇ ਵੀ ਹਾਂ ਇਹ ਗੁਰੂ ਹੈ। ਨਕਲੀ ਪਖੰਡੀ ਮਿਥਿਆ ਰੂਪ ਜਿਹੜੇ ਗੁਰੂ ਹੁੰਦੇ ਨੇ ਢੌਂਗੀ, ਉਹ ਆਪਣੇ ਆਪ ਹੀ ਗੁਰੂ ਬਣ ਜਾਂਦੇ ਹੁੰਦੇ ਨੇ, ਕਿਉਂਕਿ ਇੱਕ ਬੜੀ ਵਧੀਆ ਦੁਕਾਨ ਚੱਲ ਜਾਂਦੀ ਇਹਦੇ ਨਾਲ, ਬਿਜ਼ਨਸ ਵਪਾਰ ਹੋ ਜਾਂਦਾ। ਕਈ ਲੋਕ ਤਾਂ ਕਮਲੇ, ਇਹਨਾਂ ਨੂੰ ਕਿਹੜਾ ਪਤਾ ਵੀ ਗੁਰੂ ਕਿਹੜਾ ਲੱਭਣਾ। ਸੋ ਲੋਕ ਕਮਲੇ ਵਾਂਗੂ ਜਿੱਥੇ ਭਾਵੇਂ ਤੁਸੀਂ ਦੁਕਾਨ ਖੋਲ੍ਹ ਕੇ ਬਹਿ ਜਾਓ, ਇੱਥੇ ਗੁਰੂ ਮਿਲਦਾ, ਇੱਥੇ ਨਾਮਦਾਨ ਦਿੱਤਾ ਜਾਂਦਾ, ਤੁਹਾਡੇ ਕੋਲ ਕਮਲਿਆਂ ਦੀ ਭੀੜ ਲੱਗ ਜੂਗੀ। ਕਿਉਂਕਿ ਕਹਿੰਦੇ ਮੂਰਖ ਹੋਵੇ ਸੋ ਸੁਣੇ ਮੂਰਖ ਕਾ ਕਹਿਣਾ। ਸੌ ਪੰਜਾਹ ਹਜ਼ਾਰ ਬੰਦਾ ਤਾਂ ਵੱਟ 'ਤੇ ਪਿਆ, ਦਸ ਦਸ ਵੀਹ ਵੀਹ ਰੁਪਈਏ ਦੇਣ ਵਾਲੇ ਮਿਲ ਕੇ ਤਾਂ ਆਪਣਾ ਮਹੀਨੇ ਦਾ ਗੁਜ਼ਾਰਾ ਵਧੀਆ ਹੋ ਸਕਦਾ ਬੰਦੇ ਦਾ। ਸੋ ਇਸ ਕਰਕੇ ਗੁਰਾਂ ਕਰਕੇ ਹੁੰਦੀ ਹੈ ਪ੍ਰਾਪਤੀ। ਇਸ ਲਈ ਇਸ ਅਸ਼ਟਪਦੀ ਵਿੱਚ ਸਾਰੀ 'ਚ ਸੱਚੇ ਗੁਰੂ ਦੀ ਉਪਮਾ ਕਹਿੰਦੇ ਨੇ, ਸੱਚੇ ਗੁਰੂ ਦੀ, ਜਿਹੜਾ ਬ੍ਰਹਮ ਨਿਸ਼ਠੀ ਬ੍ਰਹਮ ਸਰੋਤਰੀ ਆ ਗੁਰੂ, ਉਹਦੀ ਗੱਲ ਕਰਦੇ ਨੇ ਜਿਹਦੇ ਹਿਰਦੇ 'ਚ ਆਪ ਪਰਮਾਤਮਾ ਵਾਸਾ ਕਰਦਾ, ਉਹ ਗੁਰੂ ਦੀ ਗੱਲ ਕਰਦੇ ਨੇ। ਜੇ ਗੁਰਦੇਵ ਜੀ ਕਿਰਪਾਲੂ ਹੋਣ ਤਾਂ ਮੁਰਾਰ ਪਰਮਾਤਮਾ ਦਾ ਨਾਮ ਹੈ, ਇਹ ਪਰਮਾਤਮਾ ਮਿਲਦਾ। ਜੇ ਗੁਰਦੇਵ ਜੀ ਕਿਰਪਾ ਕਰਨ ਤਾਂ ਜੀਵ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਜਾਂਦਾ। ਜੋ ਗੁਰਦੇਵ ਤਾਂ ਬੈਕੁੰਠ ਤਰੈ, ਜੋ ਗੁਰਦੇਵ ਤਾਂ ਜੀਵਤ ਮਰੈ। ਜੇ ਗੁਰਦੇਵਾਂ ਦੀ ਕਿਰਪਾ ਹੋਵੇ ਤਾਂ ਸੰਸਾਰ ਤੋਂ ਤਰ ਕੇ ਬੈਕੁੰਠ ਵਿੱਚ ਚੱਲਿਆ ਜਾਂਦਾ। ਸੋ ਇਸ ਪ੍ਰਕਾਰ ਜੇ ਗੁਰਦੇਵ ਦੀ ਕਿਰਪਾ ਹੋਵੇ ਬੈਕੁੰਠ ਵੀ ਥੱਲੇ ਰਹਿ ਜਾਂਦਾ। ਜੇ ਗੁਰਦੇਵਾਂ ਦੀ ਕਿਰਪਾ ਹੋਵੇ ਤਾਂ ਜੀਵਤ ਭਾਵ ਤੋਂ ਮਰਦਾ ਜੀਵ, ਕਿਉਂਕਿ ਇਹ ਅਲੱਗ ਅਲੱਗ ਹੈ ਸਾਰੇ। ਪਹਿਲਾਂ ਸ਼ੁਰੂ ਹੁੰਦਾ ਕੰਮ ਨਰਕ, ਫਿਰ ਸਵਰਗ ਆਉਂਦਾ ਇੰਦਰ ਦੇਵਤੇ ਦਾ, ਇਹ ਬ੍ਰਹਮਪੁਰੀ ਹੈ, ਸ਼ਿਵਪੁਰੀ ਹੈ, ਜਿਹੜਾ ਬਿਸ਼ਨਪੁਰੀ ਹੈ ਇਹਨੂੰ ਬੈਕੁੰਠ ਕਹਿੰਦੇ ਆ। ਕਈ ਵਾਰੀ ਸਤਿਗੁਰੂ ਸੰਕੇਤੀ ਅਰਥ ਦੇ ਦਿੰਦੇ ਆ, ਬੈਕੁੰਠ ਸੱਚਖੰਡ ਦਾ ਵੀ ਇਸ਼ਾਰਾ ਕਰ ਦਿੰਦੇ ਨੇ, ਕਿਉਂਕਿ ਅਸਲ ਵਿੱਚ ਜਿਹੜਾ ਗੁਰਸਿੱਖਾਂ ਦਾ ਸਾਰਾ ਕੁਛ ਹੈ ਨਾ, ਕਈ ਵਾਰ ਸਤਿਗੁਰੂ ਸਵਰਗ ਵੀ ਲਿਖ ਦਿੰਦੇ ਆ, ਕਿਉਂਕਿ ਅਲੱਗ ਅਲੱਗ ਹੈ। ਹੁਣ ਮੁਸਲਮਾਨ ਜਿਹੜੇ ਹਨ ਉਹ ਬਹਿਸ਼ਤ ਲਿਖਦੇ ਨੇ, ਉਹਨਾਂ ਉਹ ਸਵਰਗ ਉਹਨਾਂ ਦਾ ਬਹਿਸ਼ਤ ਹੈ, ਉਹਨਾਂ ਦਾ ਉੱਥੇ ਤੱਕ ਹੀ ਪਹੁੰਚ ਹੈ। ਜਾਂ ਉਹ ਲਿਖਣਗੇ ਦੋਜਕ, ਦੋਜਕ ਦੀ ਅੱਗ 'ਚ ਸੜਦਾ। ਹਿੰਦੂ ਮਤ ਅਨੁਸਾਰ ਇੱਕ ਨਰਕ ਹੈ ਸਿਰੇ ਦੀ ਚੀਜ਼ ਉਹਨਾਂ ਕੋਲ, ਸਵਰਗ ਬ੍ਰਹਮ ਲੋਕ, ਬ੍ਰਹਮਾ ਦਾ ਲੋਕ ਹੈ, ਸ਼ਿਵ ਲੋਕ ਹੈ, ਜਾਂ ਵਿਸ਼ਨੂੰ ਜੀ ਦਾ ਬੈਕੁੰਠ। ਜੋ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ ਗੁਰਸਿੱਖਾਂ ਦੇ ਤਾਂ ਹੀ ਉਹ ਸੱਚਖੰਡ, ਵੈਕੁੰਠ ਨਗਰ ਦੇ ਵਿੱਚ ਵਿਸ਼ਨੂੰ ਜੀ ਦਾ ਵਾਸਾ। ਹੁਣ ਗੁਰੂ ਨਾਨਕ ਸਾਹਿਬ ਜਦੋਂ ਸ੍ਰਿਸ਼ਟੀ 'ਤੇ ਪ੍ਰਗਟ ਹੋਏ, ਸਤਿਗੁਰੂ ਨਾਨਕ ਪ੍ਰਗਟ ਕਿਹਾ ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਹੜੀ ਉਹਨਾਂ ਨੇ ਸੋਝੀ ਪਾਈ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੱਚਖੰਡ ਵਸਿਆ ਨਿਰੰਕਾਰ, ਸੱਚ ਦਾ ਹੀ ਖੰਡ ਹੈ, ਵੱਖਰਾ ਹੀ, ਜਿਵੇਂ ਨੌ ਖੰਡ ਦੀ ਧਰਤੀ ਹੈ, ਉਹ ਇੱਕ ਇੰਨਾ ਵੱਡਾ ਜਿਹਦਾ ਕੋਈ ਅੰਤ ਨਹੀਂ ਸੱਚਖੰਡ। ਨਿਰੰਕਾਰ ਕਹਿ ਦੇਸ਼ ਜਾਹੇ ਤਾਂ ਸੁੱਖ ਲਹਿ ਹੈ ਮਹੱਲ। ਇਸ ਕਰਕੇ ਕਿਉਂਕਿ ਮਹਾਂਪਰਲੋਂ ਵੇਲੇ ਇਹ ਸਾਰਾ ਨਾਸ਼ ਹੋ ਜਾਂਦਾ, ਮਹਾਂਪਰਲੋਂ ਵੇਲੇ ਸਭ ਕੁਛ ਇੱਕਦਮ ਖਤਮ ਹੋ ਕੇ ਕੇਵਲ ਜੋ ਪਰਮੇਸ਼ਰ ਹੈ। ਸੋ ਜਿਹਨੂੰ ਹੁਣ ਸਾਰੇ ਮਤਾਂ ਵਿੱਚ ਕੀ ਕਹਿੰਦੇ, ਪਰਮੇਸ਼ਰ, ਮੁਸਲਮਾਨ, ਅੱਲਾ, ਖੁਦਾ ਜਿਹਨੂੰ ਕਹਿੰਦੇ ਨੇ, ਪੁਰਾਤਨ ਉਹਦਾ ਨਾਮ ਆਦਿ ਕਾਲ ਤੋਂ ਰਾਮ ਰਮਿਆ ਹੋਇਆ ਜੋ ਪਰਮੇਸ਼ਰ ਹੈ, ਜੋ ਮਹਾਰਾਜ ਨੇ ਬਚਨ ਕੀਤੇ ਆਪਾਂ ਨੂੰ ਅਕਾਲ ਪੁਰਖ, ਸੱਤ ਪੁਰਖ, ਸੋ ਪੁਰਖ, ਸੋ ਜਿਹੜਾ ਗੁਰਮੰਤਰ ਦੇ ਰਾਹੀਂ ਵਾਹਿਗੁਰੂ ਮੰਤਰ ਜਪਾਇਆ, ਵਾਹਿਗੁਰੂ ਜੋ ਹੈ, ਜਿਹਦਾ ਨਾਮ ਹੈ ਨਿਰੰਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਬਾਕੀ ਸਾਰੇ ਨਾਸਵੰਤ ਨੇ, ਇਹਨਾਂ ਦੀਆਂ ਡਿਊਟੀਆਂ ਇਹ ਅਕਾਲ ਦੀਆਂ ਸ਼ਕਤੀਆਂ ਨੇ ਸਾਰੀਆਂ। ਜਿਵੇਂ ਬ੍ਰਹਮਾ ਦਾ ਕਰਮ ਹੈ ਜੀਵ ਨੂੰ ਪੈਦਾ ਕਰਨਾ, ਬ੍ਰਹਮਾ ਜਿੰਨੀ ਵੀ ਦੁਨੀਆਂ ਦੇਖਦੇ ਹਾਂ ਆਪਾਂ, 84 ਲੱਖ ਜੂਨ ਹੈ, ਅਤੇ ਜਿੰਨੇ ਵੀ ਆਪਾਂ ਦੁਨੀਆਂ 'ਚ ਆਬਾਦੀ ਦੇਖਦੇ ਹਾਂ ਬੰਦਿਆਂ ਦੀ, ਇਹਨਾਂ ਨੂੰ ਬ੍ਰਹਮਾ ਬਣਾਉਂਦਾ, ਇਹ ਅਕਾਲ ਦੀਆਂ ਸ਼ਕਤੀਆਂ ਨੇ। ਇਹ ਕੋਈ ਇੱਕ ਧਰਮ ਦੇ ਨਹੀਂ ਹਨ ਵੀ ਇਹ ਬ੍ਰਹਮਾ ਇਕੱਲੇ, ਵੀ ਇਹਨੂੰ ਹਿੰਦੂ ਮਤ ਵਾਲੇ ਮੰਨਦੇ ਵੀ ਉਹਨਾਂ ਦਾ ਬ੍ਰਹਮਾ ਨਹੀਂ, ਉਹ ਦੇਵਤੇ ਆਪਣੇ ਪਰਮੇਸ਼ਰ ਦੇ ਬਣਾਏ ਹੋਏ ਨੇ, ਉਹ ਉਸ ਮਤ ਵਿੱਚ ਨਹੀਂ ਹਨ, ਉਹ ਤਾਂ ਸਾਰਿਆਂ ਤੋਂ ਉੱਤੇ ਉਹਨਾਂ ਦੀ ਡਿਊਟੀ ਲੱਗੀ ਹੈ। ਵਿਸ਼ਨੂੰ ਦੀ ਡਿਊਟੀ ਹੈ ਹਰੇਕ ਜੀਵ ਨੂੰ, ਭਾਵੇਂ ਚੇਤਨ ਸੱਤਾ ਪਰਮੇਸ਼ਰ ਦੀ ਆ ਉਹਨਾਂ ਵਿੱਚ, ਰੋਜ਼ੀ ਰੋਟੀ ਉਹਨਾਂ ਨੇ ਸਾਰਿਆਂ ਨੂੰ ਦੇਣੀ ਹੈ। 84 ਲੱਖ ਜੂਨ ਨੂੰ ਸਤਿਗੁਰੂ ਦੇ ਰਾਹੀਂ, ਉਹ ਅਕਾਲ ਪੁਰਖ ਦੇ ਰਾਹੀਂ ਰੋਜ਼ੀ ਰੋਟੀ ਦਿੰਦੇ। ਸ਼ਿਵਜੀ ਦਾ ਕੰਮ ਹੈ ਦੁਨੀਆਂ ਦਾ ਸੰਘਾਰ, ਜਦੋਂ ਮਹਾਂਪਰਲੋਂ ਲਿਆਉਣੀ ਹੈ ਦੁਨੀਆਂ ਖਤਮ ਕਰਨੀ ਹੈ, ਜਦੋਂ ਪਰਲੋਂ ਆਉਣੀ ਦੁਨੀਆਂ 'ਤੇ ਜਾਂ ਦੁਨੀਆਂ ਦਾ ਕਿਤੇ ਵੀ ਨਾਸ਼ ਕਰਨਾ, ਸ਼ਿਵਜੀ ਦੀ ਡਿਊਟੀ ਲੱਗਦੀ ਹੈ। ਸੋ ਇਸ ਪ੍ਰਕਾਰ ਇਹ ਏਕਾ ਮਾਈ ਜਿਹੜੀ ਮਾਇਆ ਹੈ, ਉਹਨੇ ਜੁਗਤ ਵਿਆਹੀ, ਪਰਮੇਸ਼ਰ ਨਾਲ ਕਲਪ ਪਦਾਤਮ ਸੰਬੰਧ ਹੋਣ ਕਰਕੇ ਇਹ 3 ਚੇਲੇ ਪ੍ਰਵਾਨ, ਇਹ ਤਾਂ ਅੱਗੇ 3 ਮਾਇਆ ਦੇ ਚੇਲੇ ਹੈ। ਬ੍ਰਹਮਾ ਨੇ ਆਪਣੀ ਸ਼ਕਤੀ ਨਾਲ 33 ਕਰੋੜ ਦੇਵਤਾ ਆਪਣੇ ਵਿੱਚੋਂ ਹੀ ਪ੍ਰਗਟ ਕੀਤਾ, ਹੋਰ ਅੱਗੇ ਅੱਗੇ ਉਹ ਸ਼ਕਤੀਆਂ ਪ੍ਰਗਟ ਕਰਨ ਦੀ ਸਮਰੱਥਾ। ਵਿਸ਼ਨੂੰ ਸਾਰਿਆਂ ਨੂੰ ਰੋਜ਼ੀ ਰੋਟੀ ਦੇਣ ਦੀ ਡਿਊਟੀ ਲੱਗੀ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਸੋ ਇਸ ਕਰਕੇ ਉਹ ਸਾਰਿਆਂ ਨੂੰ, ਜੇ ਉਹ ਇਕੱਲੇ ਇੱਕੋ ਹੀ ਧਰਮ ਦੇ ਹੋਣ, ਬ੍ਰਹਮਾ ਕੇਵਲ ਫਿਰ ਹਿੰਦੂਆਂ ਨੂੰ ਹੀ ਬਣਾਵੇ, ਵਿਸ਼ਨੂੰ ਕਹੇ ਮੈਂ ਤਾਂ ਹਿੰਦੂਆਂ ਨੂੰ ਹੀ ਰੋਟੀ ਦੇਣੀ ਆ, ਸ਼ਿਵਜੀ ਕਹੇ ਮੈਂ ਤਾਂ ਹਿੰਦੂਆਂ ਨੂੰ ਹੀ ਮਾਰਨਾ, ਨਹੀਂ, ਉਹਨਾਂ ਦੀ ਡਿਊਟੀ ਕੁੱਲ ਬ੍ਰਹਿਮੰਡ ਵਿੱਚ, ਸੰਸਾਰ ਵਿੱਚ। ਇਹ ਬਚਨ ਸਮਝਣ ਦੀ ਗੱਲ ਹੈ ਸਿਆਣਪ ਨਾਲ, ਕੱਲ੍ਹ ਵੀ ਆਇਆ ਸੀ, ਕੋਟ ਬ੍ਰਹਮੇ ਜੱਗ ਸਾਜਣ ਲਾਏ। ਹੁਣ ਬ੍ਰਹਮਾ ਇੱਕ ਪਦਵੀ ਹੈ, ਪਰਮੇਸ਼ਰ ਦੇ ਇੱਕ ਮਿਆਰ ਆ, ਪਰਜਾਪਤ ਕਹਿੰਦੇ ਨੇ ਉਹਨੂੰ। ਬ੍ਰਹਮਾ ਇੱਕ ਨਹੀਂ ਹੈ, ਬ੍ਰਹਮਾ ਕਈ ਕਰੋੜਾਂ ਦੱਸੇ ਆ, ਉਹ ਆਪੋ ਆਪਣੇ ਵੱਖੋ ਵੱਖਰੇ ਬ੍ਰਹਿਮੰਡ ਵਿੱਚ ਬ੍ਰਹਮਾ ਦੀ ਡਿਊਟੀ 'ਤੇ ਹੈ। ਇਸੇ ਪ੍ਰਕਾਰ ਵਿਸ਼ਨੂੰ ਵੀ ਗਈ ਨੇ, ਉਹ ਸ੍ਰਿਸ਼ਟੀ ਦੇ ਉੱਤੇ ਬ੍ਰਹਿਮੰਡਾਂ ਦੇ ਵਿੱਚ ਰੋਜ਼ੀ ਰੋਟੀ ਦੇਣ ਵਾਲੇ ਨੇ ਹਰੇਕ ਨੂੰ, ਅਲੱਗ ਅਲੱਗ ਹਰੇਕ ਨੇ ਉਹਨਾਂ ਦੇ ਨਾਂ ਰੱਖੇ। ਕੱਲ੍ਹ ਜਿਵੇਂ ਕਥਾ 'ਚ ਆਇਆ ਸੀ, ਬਾਬਾ ਆਦਮ ਅਤੇ ਅੰਮਾ ਹਵਾ, ਮੁਸਲਮਾਨ ਵੀ ਉਹਨੂੰ ਕਹਿੰਦੇ ਆ, ਈਸਾਈ ਵੀ ਕਹਿੰਦੇ ਬਾਬਾ ਆਦਮ ਹਵਾ, ਹੋਰ ਕੋਈ ਨਾਂ ਰੱਖ ਦੇਣਗੇ, ਪਰ ਉਹ ਅਸਲ ਵਿੱਚ ਦੱਸਿਆ ਸੀ ਕੱਲ੍ਹ ਬਾਬਾ ਆਦਮ ਨਾਮ ਸ਼ਿਵਜੀ ਦਾ ਅਤੇ ਪਾਰਵਤੀ ਦਾ ਹੀ, ਇਹ ਪਰਮੇਸ਼ਰ ਨੇ ਪਹਿਲਾਂ ਰੱਖੇ। ਬਹੁਤ ਸਾਰੀਆਂ ਮਨ ਦੇ ਅੰਦਰ ਗਲਤ ਫਹਿਮੀਆਂ ਹੁੰਦੀਆਂ ਨੇ, ਉਹਨਾਂ ਨੂੰ ਦੂਰ ਕਰੋ। ਸਤਿਗੁਰੂ ਮਹਾਰਾਜ ਦੇ ਬਣਾਏ ਹੋਏ ਨੇ ਸਾਰੇ ਜੀ, ਸਤਿਗੁਰੂ ਇਹਨਾਂ ਤੋਂ ਸੇਵਾ ਲੈਂਦੇ ਨੇ ਸਾਰਿਆਂ ਤੋਂ। ਇਸ ਪ੍ਰਕਾਰ ਇੱਥੇ ਜਿਹੜਾ ਬਚਨ ਲਿਖਿਆ, ਜੋ ਗੁਰਦੇਵ ਤਾਂ ਬੈਕੁੰਠ ਤਰੈ, ਜੇ ਗੁਰਦੇਵ ਦੀ ਕਿਰਪਾ ਹੋਵੇ ਬੈਕੁੰਠ ਵੀ ਤਰ ਜਾਂਦਾ ਬੰਦਾ, ਬੈਕੁੰਠ ਤੋਂ ਵੀ ਤਰ ਕੇ ਗਾਹਾਂ ਸੱਚਖੰਡ ਨੂੰ ਚਲਿਆ ਜਾਂਦਾ, ਇੱਥੇ ਇਹ ਭਾਵ ਹੈ। ਕਬੀਰ ਜੀ ਇਹਨੂੰ ਸਪਸ਼ਟ ਕਰਦੇ ਨੇ, ਕਬੀਰ ਸੁਰਗ ਨਰਕ ਤੇ ਮੈਂ ਰਹੇ ਹੋ, ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ। ਚਰਨ ਕਮਲ ਦੀ ਮੌਜ ਜਿਹੜੀ ਉਹ ਸੱਚਖੰਡ 'ਚ ਹੀ ਹੈ, ਜਾਂ ਇੱਥੇ ਜਿਉਂਦੇ ਜੀ ਵੀ ਚਰਨ ਕਮਲ ਹੈ ਪਰਮਾਤਮਾ ਦੇ। ਸਵਰਗ ਕੀ ਚੀਜ਼ ਹੈ? ਸੋ ਜਿਵੇਂ ਆਪਾਂ ਨੂੰ ਦੂਰੋਂ ਹਿੰਦੁਸਤਾਨ ਤੋਂ ਬੈਠਿਆਂ ਲੱਗਦਾ, ਅਮਰੀਕਾ, ਕਨੇਡਾ, ਲੋਕ ਉੱਥੇ ਬੈਠੇ ਉਹਨੂੰ ਪੁੱਛੋ, ਇੰਗਲੈਂਡ, ਕਹਿੰਦੇ ਸਵਰਗ ਹੈ, ਆ ਗਏ ਸਵਰਗਾਂ 'ਚ, ਇੱਥੇ ਆ ਕੇ ਕਹਿੰਦੇ ਮਿੱਠੀ ਜੇਲ੍ਹ 'ਚ ਫਸ ਗਏ ਹਾਂ, ਕਿੱਥੇ ਸਵਰਗ ਹੈ ਉਰੇ, ਦੂਰੋਂ ਲੱਗਦਾ ਸੀ। ਮਿਹਨਤ ਕਰਨੀ ਪੈਂਦੀ ਹੈ, ਖਰਚੇ ਵਰਚੇ ਬਹੁਤ ਹੈ, ਫਸ ਗਏ ਜੀ ਆ ਕੇ, ਫਿਰ ਹੁਣ ਕੀ ਕਰੀਏ। ਇਸੇ ਤਰ੍ਹਾਂ ਸਵਰਗ, ਉੱਥੇ ਬੜੇ ਬੜੇ ਮਹਿਲ ਮਿਲ ਜਾਣਗੇ, ਸੋਨੇ ਦੇ ਪਲੰਘ, ਸੋਨੇ ਦੇ ਭਾਂਡੇ, ਫੁਰਨਾ ਕਰਦੇ ਚੀਜ਼ ਪ੍ਰਗਟ ਹੋ ਜਾਂਦੀ ਹੈ। ਬਸ ਆਹੀ ਨਾਚ ਗਾਣੇ ਪਰੀਆਂ ਦੇ ਹੁੰਦੇ ਨੇ, ਹੋਰ ਕੀ ਹੁੰਦਾ। ਬੜੇ ਬੜੇ ਬਾਗ ਹੈ, ਘੁੰਮੀ ਜਾਓ, ਕੀ ਕਰੋਗੇ, ਉੱਥੇ ਬਹਿ ਕੇ ਬੋਰ ਹੋ ਜਾਓਗੇ। ਇਸੇ ਪ੍ਰਕਾਰ ਜਿਹੜਾ ਸੱਚਖੰਡ ਆ, ਉੱਥੇ ਸਿਰਫ ਕੀਰਤਨ ਅਤੇ ਕੀਰਤਨ ਬਾਣੀ ਦਾ ਹੁੰਦਾ ਰਹਿੰਦਾ ਹਰ ਵਕਤ, ਅਤੇ ਇਹੀ ਖੁਰਾਕ ਆਤਮਾ ਦੀ ਅਤੇ ਆਨੰਦਮਈ ਅਵਸਥਾ 'ਚ ਜੀਵ ਜੁੜਿਆ ਰਹਿੰਦਾ। ਅਤੇ ਨਰਕਾਂ ਦੇ ਵਿੱਚ ਹਾਏ ਹਾਏ ਹੁੰਦੀ, ਬਸ ਮਾਰ ਕਟਾਪਾ ਚੱਲ ਰਿਹਾ, ਕੋਈ ਤੇਲ 'ਚ ਪਾ ਕੇ ਸਾੜ ਰਹੇ, ਕੋਈ ਤਪ ਦੇ ਥੰਮਾਂ ਨਾਲ ਲਾ ਰਹੇ, ਕਿਸੇ ਨੂੰ ਕੋਈ ਸਜ਼ਾ, ਕਿਸੇ ਨੂੰ ਕੋਈ ਸਜ਼ਾ ਹੁੰਦੀ ਹੈ। ਇਸ ਕਰਕੇ ਗੁਰਦੇਵ ਪਿਤਾ ਦੀ ਲੋੜ ਹੈ ਕਿ ਸਾਨੂੰ ਤਾਂ ਜੀ ਸੱਚਖੰਡ ਦਿਓ, ਸਾਨੂੰ ਥੱਲੇ ਵਾਲੀ ਕੋਈ ਚੀਜ਼ ਨਹੀਂ ਚਾਹੀਦੀ, ਜਿਹੜੀ ਫੇਰ ਰੌਲਾ ਤਾਂ ਫੇਰ ਉਹ ਨਹੀਂ ਰਿਹਾ ਜੇ ਨਾਸ ਹੋਣਾ ਉਹਨੇ। ਇਹ ਸੰਤ ਉਹ ਦਿਓ ਜਿਹੜਾ ਨਾਸ ਨਹੀਂ ਹੁੰਦਾ। ਸਤਿਗੁਰੂ ਕਹਿੰਦੇ ਉਹ ਤਾਂ ਫਿਰ ਅਵਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲਕ ਹੋਏ। ਇੰਨੀ ਗੱਲ ਜ਼ਰੂਰ ਹੈ ਵੀ ਜਿਹੜੀ ਬਖਸ਼ਿਸ਼ ਕੀਤੀ ਹੈ ਮਹਾਰਾਜ ਨੇ, ਇਹਨੂੰ ਤਾਂ ਦੇਵੀ ਦੇਵਤੇ ਬ੍ਰਹਮਾ ਵਿਸ਼ਨੂੰ ਮਹੇਸ਼ ਵੀ ਚਾਹੁੰਦੇ ਨੇ ਵੀ ਸਾਨੂੰ ਆਹ ਚੀਜ਼ ਦੇ ਦਿਓ, ਇਹ ਨਾਮ, ਇਹ ਸਭ ਕੁਛ। ਇਸ ਪ੍ਰਕਾਰ ਹੁਣ ਰਹਾਓ ਦੀ ਪੰਕਤੀ 'ਚ ਗੁਰਦੇਵ ਦੀ ਉਪਮਾ ਕਰਦੇ, ਕਹਿੰਦੇ ਗੁਰਦੇਵ ਕੀ ਹੈ? ਸਤ 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 ਗੁਰਦੇਵ। ਸਤਿਗੁਰਦੇਵ ਜੀ ਚਾਰੇ ਯੁੱਗਾਂ ਵਿੱਚ ਸੱਤ ਸਰੂਪ ਹਨ। ਸੱਤ ਨਿਸ਼ਚੇ ਕਰਕੇ ਸਤਿਗੁਰਦੇਵ ਜੀ ਪਿੱਛੇ ਵੀ ਸੱਤ ਸਨ, ਹੁਣ ਵੀ ਸੱਤ ਹਨ, ਅੱਗੇ ਵੀ ਸੱਤ ਹੋਣਗੇ। ਸੱਤ ਹੁੰਦਾ ਪਰਮਾਤਮਾ ਦਾ ਸਰੂਪ, ਜੋ ਸਤਿਗੁਰਦੇਵ ਜੀ ਹਨ ਉਹਨਾਂ ਦੇ ਬਣਾਏ ਹੋਏ ਸਤਨਾਮ ਮੰਤਰ ਨੂੰ। ਸੱਤ ਹੁੰਦਾ ਨਿਸ਼ਚੇ ਸਹਿਤ, ਜਿਹੜੇ ਜਪਦੇ ਹਨ ਉਹ ਸੱਤ ਪਰਮਾਤਮਾ ਦਾ ਸਰੂਪ ਹੁੰਦੇ ਨੇ। ਇਹ ਜਿਹੜਾ ਸਤਨਾਮ ਮੰਤਰ ਹੈ ਵਾਹਿਗੁਰੂ ਹੈ, ਚਾਹੇ ਉਹ ਰਾਮ ਕਹਿ ਕੇ ਦਿੰਦੇ, ਕੋਈ ਅੱਲਾ ਕਹਿ ਕੇ ਦਿੰਦਾ, ਉਹਦਾ ਨਾਮ ਹੈ। ਹੁਣ ਆਪਾਂ ਨੂੰ ਕੋਈ ਕਹਦੇ ਵੀ ਮੈਂ ਤੈਨੂੰ ਨਾਮ ਦਾਨ ਦਿੰਦਾ, ਮੈਂ ਵੀ ਦੇਣ ਲੱਗ ਜਾਂਦਾ। ਮੈਂ ਕਹਿੰਦਾ ਜਪ ਵੀ ਵਾਹਿਗੁਰੂ, ਮੇਰਾ ਵਾਹਿਗੁਰੂ ਕਿਹਾ ਤਾਂ ਇਉਂ ਹੋਣਾ ਜਿਵੇਂ ਬੈਂਕ ਅਕਾਊਂਟ 'ਚ ਕੁਛ ਵੀ ਨਾ ਹੋਵੇ, ਖਾਲੀ ਤਾਂ ਐਵੇਂ ਚੈੱਕ ਕੱਟ ਕੇ ਦੇ ਦਿਆਂ ਕਿਸੇ ਨੂੰ, ਮੁੜ ਕੇ ਮੈਨੂੰ ਮਾਰ ਪੈਣੀ ਹੈ ਨਾਲੇ ਉਹਨੂੰ, ਇਹ ਕਿੱਥੋਂ ਲਿਆਇਆ ਤੂੰ। ਇਸ ਤਰ੍ਹਾਂ ਜਿਹੜੇ ਅੱਜ ਕੱਲ੍ਹ ਦੇ ਗੁਰੂ ਨੇ ਉਹ ਨਕਲੀ ਨਾਮ ਦੇਈ ਜਾਂਦੇ ਨੇ, ਉਹਦੇ ਨਾਲ ਗਾਹਾਂ ਨਾ ਤਾਂ ਉਹ ਗਾਹਾਂ ਪ੍ਰਮਾਣਨੀਕ ਹੈ, ਨਾ ਉਹਨੂੰ ਕੋਈ ਮੰਨਦਾ, ਨਾ ਹੀ ਉਹਦੀ ਕੋਈ ਤਾਕਤ ਹੈ। ਖਾਲੀ ਚੈੱਕ ਕੱਟ ਕੇ ਜਿਹਨੂੰ ਮਰਜ਼ੀ ਖੁਸ਼ ਕਰ ਲਓ, ਪਰ ਜਦੋਂ ਅਸਲ ਜਿਹੜਾ ਗੁਰਦੇਵ ਪਿਤਾ ਜਦੋਂ ਨਾਮਦਾਨ ਬਖਸ਼ਿਸ਼ ਕਰਦਾ, ਉਹ ਆਪਦੀ ਕਮਾਈ ਦਾ ਵੀ ਹਿੱਸਾ ਨਾਲ ਦਿੰਦਾ। ਇਨਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ। ਗੁਰਦੇਵ ਪਿਤਾ ਜੀ ਜਦੋਂ ਪੰਜਾਂ ਪਿਆਰਿਆਂ ਰਾਹੀਂ ਨਾਮਦਾਨ ਬਖਸ਼ਿਸ਼ ਕਰਦੇ ਨੇ, ਉਦੋਂ ਸੱਚਮੁੱਚ ਦੀ ਕਿਰਿਆ ਹੁੰਦੀ ਹੈ, ਕਾਗਜ਼ੀ ਕਾਰਵਾਈ ਨਹੀਂ ਹੈਗੀ ਉੱਥੇ ਵੀ ਹਾਂ ਜੀ ਗੱਲੀ ਬਾਤੀ ਹੋ ਗਿਆ, ਬਸ ਇਹ ਕੋਈ ਗੱਲਾਂ ਨਹੀਂ ਗੀਆਂ, ਇਹ ਕਰਨੇ ਬਹੁਤ ਔਖੇ, ਪਿਛਲੇ ਸਾਰੇ ਪਾਪ ਕੱਟਣੇ ਆ, ਇਹ ਕਿੱਡੀ ਵੱਡੀ ਗੱਲ ਹੈ। ਸੋ ਫਿਰ ਨਾਮਦਾਨ ਬਖਸ਼ਿਸ਼ ਕਰਨਾ ਉਹ ਕੋਈ ਮਾਮੂਲੀ ਗੱਲ ਨਹੀਂ ਹੁੰਦੀ, ਨਾਮਦਾਨ ਆਤਮਕ ਗੱਲਾਂ ਸਾਰੀਆਂ ਹੈ। ਲੋਕਾਂ ਨੇ ਇਹਨਾਂ ਨੂੰ ਮਖੌਲ ਬਣਾ ਲਿਆ ਸਾਰੀਆਂ ਗੱਲਾਂ ਨੂੰ, ਜਿਵੇਂ ਐਵੇਂ ਹੁੰਦੀਆਂ ਨੇ। ਨਾਮਦੇਵ ਜੀ ਕਹਿੰਦੇ ਨੇ ਹੁਣ ਅੱਗੇ ਸੁਣੋ, ਝੂਠ 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 ਆਨ ਸਭ ਸੇਵ ਰਹਾਓ, ਝੂਠ 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 ਆਨ ਸਭ ਸੇਵ ਰਹਾਓ। ਹੁਣ ਗੁਰਾਂ ਤੋਂ ਬਗੈਰ ਹੋਰ ਸਭ ਜਿੰਨੀ ਵੀ ਸੇਵਾ ਕਰਨੀ ਆ ਨਾ, ਚਾਹੇ ਉਹ ਮਨੁੱਖ ਦੀ ਸੇਵਾ, ਇਹਦੇ 'ਚ ਕਈ ਇਉਂ ਲੈ ਲੈਂਦੇ ਮਾਂ ਬਾਪ ਦੀ ਸੇਵਾ ਨਹੀਂ ਕਰਨੀ, ਨਹੀਂ, ਗੁਰੂ ਰੂਪ ਜਾਣ ਕੇ ਕਿਸੇ ਬੰਦੇ ਨੂੰ ਗੁਰੂ ਰੂਪ ਜਾਣ ਕੇ ਨਹੀਂ ਮੰਨਣਾ। ਦੇਵੀ ਦੇਵਤੇ ਹੋ ਗਏ, ਪੀਰ ਪੈਗੰਬਰ ਹੋ ਗਏ, ਇਹ ਤਾਂ ਉਹਦੀਆਂ ਦੇਵੀ ਦੇਵਤਾ ਜਿਹੜਾ ਦੱਸਿਆ ਪਹਿਲਾਂ ਵੀ, ਇਹ ਤਾਂ ਉਹਦੀਆਂ ਸ਼ਕਤੀਆਂ, ਇਹਨੂੰ ਕਹਿੰਦੇ ਸ਼ਕਤੀ ਦਾ ਉਪਾਸ਼ਕ ਸਾਕਤ, ਇਹ ਤਾਂ ਸ਼ਕਤੀਆਂ ਨੇ, ਬ੍ਰਹਮਾ ਵਿਸ਼ਨੂੰ ਮਹੇਸ਼ ਕੋਈ ਮਾੜੀ ਮੋਟੀ ਚੀਜ਼ ਨਹੀਂ ਹੈਗੀ, ਬਹੁਤ ਵੱਡੀਆਂ ਸ਼ਕਤੀਆਂ ਅਕਾਲ ਦੀਆਂ। ਪਰ ਜੇ ਆਪਾਂ ਇਹਨਾਂ ਸ਼ਕਤੀਆਂ ਨੂੰ ਮੰਨਣ ਲੱਗ ਜਾਈਏ ਅਤੇ ਅਕਾਲ ਨੂੰ ਨਾ ਮੰਨੀਏ, ਫਿਰ ਗਲਤੀ ਆਪਣੀ। ਜਿਹੜੇ ਇਹ ਤਿੰਨੇ ਜਾਣੇ ਹੈ, ਇਹ ਤਿੰਨੇ ਆਪ ਰਾਮ ਰਾਮ ਜਪਦੇ ਨੇ, ਇਹ ਤਿੰਨਾਂ ਨੇ ਵੀ ਗੁਰੂ ਧਾਰਿਆ ਹੋਇਆ ਇੱਕ ਦੂਜੇ ਨੂੰ, ਇੱਕ ਦੂਜੇ ਨੂੰ ਗੁਰੂ ਧਾਰ ਲਿਆ ਇਹਨਾਂ ਨੇ ਤਿੰਨਾਂ ਨੇ, ਕਿਉਂਕਿ ਗੁਰੂ ਬਿਨਾਂ ਗੱਤ ਨਹੀਂ, ਇਸ ਕਰਕੇ ਇਹਨਾਂ ਨੇ ਗੁਰੂ ਧਾਰਿਆ। ਤਿੰਨੇ ਵੀ ਰਾਮ ਰਾਮ ਹੀ ਜਪਦੇ ਨੇ, ਰਮੇ ਹੋਏ ਪਰਮੇਸ਼ਰ ਦਾ ਨਾਮ ਜਪਦੇ ਨੇ ਇਹ ਵੀ, ਇਸ ਕਰਕੇ ਉਹ ਪਰਮੇਸ਼ਰ ਦਾ ਨਾਮ ਜਿਹੜਾ ਹੈ ਰਾਮ ਹਰੀ ਗੋਬਿੰਦ ਨਾਰਾਇਣ, ਉਹਦੇ ਨਾਮ ਕਿਰਤਮ ਨਾਮ ਨੇ, ਜਿਵੇਂ ਉਹਨੇ ਕੋਈ ਕੰਮ ਕੀਤਾ ਉਹਦਾ ਨਾਮ ਉਹੋ ਜਿਹਾ ਪੈ ਜਾਂਦਾ। ਸੋ ਇਸ ਪ੍ਰਕਾਰ ਜਿਵੇਂ ਆਪਾਂ ਕਹਿ ਦਿੰਦੇ ਕਿਸੇ ਵੀ ਗੱਲ ਨੂੰ, ਕੋਈ ਚੀਜ਼ ਹੁੰਦੀ ਹੈ, ਕਹਿੰਦੇ ਇਹ ਤਾਂ ਨੈਸ਼ਨਲ ਤੌਰ 'ਤੇ ਆ, ਇੰਟਰਨੈਸ਼ਨਲ ਹੈ, ਉਹ ਉਸ ਗੱਲ ਨੂੰ ਇਹਨਾਂ ਨੂੰ ਜਿਹੜਾ ਨਾਮ ਹੁੰਦਾ ਇਹਨਾਂ ਚੀਜ਼ਾਂ ਦਾ, ਵੀ ਇਹ ਇੱਥੇ ਕੁ ਤੱਕ ਹੈ, ਇੱਥੇ ਕੁ ਤੱਕ ਹੈ, ਉਹਨੀ ਉਨੀ ਤਾਕਤ ਦੇ ਮਾਲਕ, ਇੱਥੇ ਤੱਕ ਵਿਆਪਕ ਹੈ, ਉਹਨਾਂ ਦੀ ਤਾਕਤ ਹੈ ਬਸ। ਦੇਵੀ ਦੇਵਤੇ ਜਿਵੇਂ ਕੋਈ ਬਹੁਤ ਤਾਕਤਾਂ ਬੜੀਆਂ, ਸਭ ਕੁਛ ਹੈ, ਉਹ ਤੁਹਾਨੂੰ ਦੇ ਸਕਦੇ ਆ ਕੋਲੋਂ ਪੈਸਾ, ਪੈਸਾ ਪਦਾਰਥ ਮੰਗ ਲਓ, ਕੋਈ ਧੀ ਪੁੱਤ ਲੈਣਾ, ਕੋਈ ਹੋਰ ਕੰਮ ਕਾਰ ਠੀਕ ਕਰਾਉਣੇ ਆ, ਮਾੜਾ ਮੋਟਾ ਉਹ ਕਰੀ ਜਾਂਦੇ, ਜੇ ਇੰਨੇ ਨਾਲ ਉਹਨਾਂ ਦੀ ਵੀ ਪੂਜਾ ਹੋਈ ਜਾਂਦੀ ਹੈ, ਫਿਰ ਉਹਨਾਂ ਨੂੰ ਕਹੋ ਜੀ ਹੁਣ ਮੈਨੂੰ ਮੁਕਤ ਕਰ ਦਿਓ, ਉੱਥੇ ਆ ਕੇ ਅੜ ਜਾਂਦੇ ਹੋ। ਉਹ ਕਹਿੰਦੇ ਭਾਈ ਮੁਕਤੀ ਤਾਂ ਸਾਡੀ ਵੀ ਨਹੀਂ ਹੋਈ, ਮੁਕਤੀ ਅਸੀਂ ਤੇਰੀ ਕਿਵੇਂ ਕਰੀਏ। ਉਹ ਫਿਰ ਜੇ ਮੁਕਤੀ ਕਿਵੇਂ ਮਿਲੂ, ਕਹਿੰਦੇ ਭਾਈ ਰਾਮ ਰਾਮ ਜਪ, ਅਸੀਂ ਤਾਂ ਆਪ ਉਹੀ ਜਪਦੇ ਹਾਂ। ਫਿਰ ਉੱਥੇ ਹੀ ਗੱਲ ਆ ਗਈ ਨਾ ਮੁੜ ਕੇ, ਇਸ ਕਰਕੇ ਹੈ ਕੱਲ੍ਹ ਵੀ ਪਰਸੋਂ ਵੀ ਭਗਤ ਨਾਮਦੇਵ ਦੇਖੋ ਰਾਮ ਰਾਮ ਜਪਦੇ, ਹਿੰਦੂ ਮਤ ਅਨੁਸਾਰ ਉਹ ਹਿੰਦੂਆਂ ਵਿੱਚ ਬੜੇ ਭਗਤ ਹੋਏ ਨੇ। ਇਹਦੇ 'ਚ ਹਿੰਦੂ ਮਤ ਦੇ ਕਿੰਨੇ ਭਗਤ ਨੇ, 15 ਭਗਤਾਂ 'ਚ। ਪਰ ਉਹਨਾਂ ਨੇ ਇਹੀ ਗੱਲ ਆਪ ਸਮਝਾਈ, ਤਾਂ ਹੀ ਗੁਰੂ ਸਾਹਿਬ ਭਗਤਾਂ ਨੂੰ ਲਿਆ ਵੀ ਸਾਨੂੰ ਖਰੇ ਲੋਕ ਕਹਿਣ ਵੀ ਇਹ ਜਾਣ ਕੇ ਸਿੱਖ ਮਤ ਦਾ ਪ੍ਰਚਾਰ ਕਰਨ ਵਾਸਤੇ ਆਏ। ਕਹਿੰਦੇ ਹਿੰਦੂ ਭਗਤਾਂ ਦੇ ਰਾਹੀਂ ਵੀ ਇਹੀ ਸਮਝਾਇਆ ਵੀ ਜਿਹੜੀਆਂ ਨਾ ਪੱਥਰਾਂ ਦੀ ਮੂਰਤੀਆਂ ਦੀ ਸਰਗੁਣ ਦੀ ਉਪਾਸ਼ਨਾ ਛੱਡ ਕੇ ਨਿਰਗੁਣ ਦੀ ਉਪਾਸ਼ਨਾ ਵੱਲ ਧਿਆਨ ਦਿਓ। ਪਹਿਲਾਂ ਉਹ ਕਹਿੰਦੇ ਠੀਕ ਹੈ ਸਾਨੂੰ ਵੀ ਨਹੀਂ ਸੀ ਪਤਾ, ਪਰ ਜਦੋਂ ਆਪਦੇ ਗੁਰੂ ਰਾਮਾਨੰਦ ਨੂੰ ਮਿਲੇ ਉਹਨਾਂ ਨੇ ਸਮਝਾਇਆ ਭਾਈ ਰਾਮ ਜਪੋ ਪਰ ਰਮਿਆ ਹੋਇਆ ਵਿਆਪਕ ਰਾਮ। ਇਸ ਪ੍ਰਕਾਰ ਉਹ ਸਾਰਿਆਂ ਨੂੰ ਤਾਂਹੀਓ ਲਿਆਂਦਾ ਇੱਥੇ ਵੀ ਸਾਰੇ ਆਪੋ ਆਪਣੇ ਨੂੰ ਸਮਝਾਓ ਬਈ ਅਸਲ ਭਗਤੀ ਪਰਮੇਸ਼ਰ ਦੇ ਨਾਮ ਦੀ ਹੈ, ਝੂਠਿਆਂ ਪੁਰਸ਼ਾਂ ਦੀ ਝੂਠੇ ਪਦਾਰਥਾਂ ਵਾਸਤੇ ਝੂਠ ਬੋਲ ਕੇ ਜੋ ਸੇਵਾ ਕਰਨੀ ਹੈ ਉਹ ਸਭ ਝੂਠੀ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ ਜਾਓ ਗੁਰਦੇਵ ਤਾਂ ਨਾਮ ਦ੍ਰਿੜਾਵੈ, ਜਾਓ ਗੁਰਦੇਵ ਨਾ ਦਹਿ ਦਿਸਤਾਵੈ। ਜੇ ਗੁਰਦੇਵਾਂ ਦੀ ਕਿਰਪਾ ਹੋਵੇ ਤਾਂ ਹੀ ਉਹ ਪਰਮਾਤਮਾ ਦਾ ਨਾਮ ਦ੍ਰਿੜਾਉਂਦੇ ਹੈ, ਜੇ ਗੁਰਦੇਵਾਂ ਦੀ ਕਿਰਪਾ ਹੋਵੇ ਤਾਂ ਦਸੋ ਦਿਸ਼ਾ ਵੱਲ ਨਾ ਭਾਵੈ, ਨਹੀਂ ਦੌੜਦਾ ਬੰਦਾ। ਗੁਰਦੇਵ ਜੀ ਨੇ ਆਪਾਂ ਨੂੰ ਨਾਮ ਦ੍ਰਿੜ ਕਰਵਾਇਆ ਹੈ ਕਿਉਂਕਿ ਉਹਨਾਂ ਦੇ ਆਪਦੇ ਖਜ਼ਾਨੇ ਭਰੇ ਹੋਏ ਆ। ਖਾਲੀ ਖਜ਼ਾਨੇ ਵਾਲਾ ਨਾਮ ਦ੍ਰਿੜ ਕਰਾਊਗਾ ਉਹ ਕੀ ਕਰਾਊਗਾ, ਦੋਨੋਂ ਡੁੱਬ ਜਾਣਗੇ ਉੱਥੇ। ਜਾਓ ਗੁਰਦੇਵ ਪੰਚ ਤੇ ਦੂਰ, ਜਾਓ ਗੁਰਦੇਵ ਨਾ ਮਰਬੋ ਝੂਰ। ਜੇ ਗੁਰਦੇਵਾਂ ਦੀ ਕਿਰਪਾ ਹੋਵੇ ਤਾਂ ਪੰਜ ਜਿਹੜੇ ਕਾਮ ਆਦਿਕਾਂ ਤੋਂ ਦੂਰ ਹੁੰਦਾ ਬੰਦਾ, ਫਿਰ ਰੱਖਿਆ ਹੁੰਦੀ ਹੈ ਕਾਮ ਕੋਲੋਂ ਲੋਹ ਮੋਹੰਕਾਰ ਤੋਂ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਇਸ ਕਰਕੇ ਹੈ ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ। ਜੇ ਗੁਰਦੇਵਾਂ ਦੀ ਕਿਰਪਾ ਹੋਵੇ ਤਾਂ ਜੀਵ ਝੂਰ ਝੂਰ ਕੇ ਨਹੀਂ ਮਰਦਾ। ਜਾਓ ਗੁਰਦੇਵ ਤਾਂ ਅੰਮ੍ਰਿਤ ਬਾਣੀ, ਜਾਓ ਗੁਰਦੇਵ ਤਾਂ ਕੱਥ ਕਹਾਣੀ। ਜੇ ਗੁਰਦੇਵਾਂ ਦੀ ਕਿਰਪਾ ਹੋਵੇ ਤਾਂ ਇਸ ਜੀਵ ਦੀ ਜਿਹੜੀ ਬਾਣੀ ਅੰਮ੍ਰਿਤ ਵਰਗੀ ਮਿੱਠੀ ਹੁੰਦੀ ਹੈ। ਜੇ ਗੁਰਦੇਵਾਂ ਦੀ ਕਿਰਪਾ ਹੋਵੇ ਤਾਂ ਅਕੱਥ ਜੋ ਪਰਮਾਤਮਾ ਦੀ ਕਹਾਣੀ ਕਹਿਣ ਦੀ ਸ਼ਕਤੀ ਪ੍ਰਾਪਤ ਹੁੰਦੀ ਹੈ। ਜਾਓ ਗੁਰਦੇਵ ਤਾਂ ਅੰਮ੍ਰਿਤ ਦੇਹ, ਜਾਓ ਗੁਰਦੇਵ ਨਾਮ ਜਪ ਲੇਹ। ਜੇ ਗੁਰਦੇਵ ਦੀ ਕਿਰਪਾ ਹੋਵੇ ਤਾਂ ਨਾਮ ਅੰਮ੍ਰਿਤ ਬਖਸ਼ਿਸ਼ ਕਰਦੇ ਨੇ। ਸੋ ਇਸ ਜੀਵ ਨੂੰ ਦੇਹ ਵੱਲੋਂ ਆ ਮ੍ਰਿਤੂ ਕਰ ਦਿੰਦੇ ਨੇ। ਅੰਮ੍ਰਿਤ, ਮ੍ਰਿਤ ਹੁੰਦਾ ਮੌਤ ਅਤੇ ਅੰਗ ਹੁੰਦਾ ਰਹਿਤ। ਜੇ ਗੁਰਦੇਵਾਂ ਦੀ ਕਿਰਪਾ ਹੋਵੇ ਤਾਂ ਨਾਮ ਆਪਣੇ ਨਿਯਮ ਅਨੁਸਾਰ ਫਿਰ ਇਹ ਜਿਹੜਾ ਜੀਵ ਆ ਰੋਜ਼ ਨਾਮ ਜਪ ਲੈਂਦਾ, ਨਹੀਂ ਤਾਂ ਕਈ ਵਿਘਨ ਪੈ ਜਾਂਦੇ। ਗੁਰਦੇਵ ਦੀ ਕਿਰਪਾ ਨਾਲ ਹੀ ਕਿਹਾ ਜਾਂਦਾ ਵਾਹਿਗੁਰੂ, ਤੁਸੀਂ ਊਂ ਕਹਿ ਕੇ ਦੇਖੋ ਵਾਹਿਗੁਰੂ ਨਹੀਂ ਕਿਹਾ ਜਾਂਦਾ, ਗੁਰਦੇਵ ਜੀ ਕਿਰਪਾ ਕਰਨ ਤਾਂ ਕਿਹਾ ਜਾਂਦਾ। ਜਾਓ ਗੁਰਦੇਵ ਭਵਨ ਤ੍ਰੈ ਸੂਝੈ, ਜਾਓ ਗੁਰਦੇਵ ਊਚ ਪਦ ਸੂਝੈ। ਜੇ ਗੁਰਦੇਵਾਂ ਦੀ ਕਿਰਪਾ ਹੋਵੇ ਤਾਂ ਤਿੰਨਾਂ ਭਵਨਾਂ ਦੀ ਅੰਤਰਯਾਮਤਾ ਸੁੱਝ ਆਉਂਦੀ ਹੈ। ਤਿੰਨੇ ਭਵਨ ਮਿਥਿਆ ਰੂਪ ਸੁੱਝ ਆਉਂਦੇ ਨੇ ਅਤੇ ਬ੍ਰਹਮ ਰੂਪ ਸੁੱਝ ਆਉਂਦੇ ਨੇ, ਵੀ ਅਸਲ ਵਿੱਚ ਇਹ ਬ੍ਰਹਮ ਰੂਪ ਹੈ। ਜੇ ਗੁਰਦੇਵਾਂ ਦੀ ਕਿਰਪਾ ਹੋਵੇ ਤਾਂ ਊਚ ਪਦ ਹੁੰਦਾ ਆਤਮ ਪਦ ਨੂੰ ਫਿਰ ਇਹ ਜੀਵ ਜਾਣ ਲੈਂਦਾ, ਕਿਉਂਕਿ ਗੁਰਦੇਵ ਦੇ ਜੇ ਅਰਥ ਦੇਖੀਏ ਕੀ ਨੇ, ਗੋ ਅਗਿਆਨ ਦਾ ਹਨੇਰਾ, ਰੂ ਦਾ ਅਰਥ ਹੈ ਪ੍ਰਕਾਸ਼, ਦੇਵ ਦਾ ਅਰਥ ਵੀ ਪ੍ਰਕਾਸ਼ ਹੈ। ਫਿਰ ਅਗਿਆਨ ਦਾ ਹਨੇਰਾ ਮੇਟ ਕੇ ਜਿਹੜਾ ਸਾਡੇ ਅੰਦਰੋਂ ਪ੍ਰਕਾਸ਼ ਕਰਦੇ ਆ ਰੱਬੀ ਪ੍ਰਕਾਸ਼। ਹੁਣ ਪ੍ਰਕਾਸ਼ ਤਾਂ ਬਹੁਤਿਆਂ ਦਾ ਹੁੰਦਾ, ਪ੍ਰਕਾਸ਼ ਤਾਂ ਜੇ ਕੋਈ ਮਾੜਾ ਮੋਟਾ ਵੀ ਆ ਕੇ ਦਰਸ਼ਨ ਦੇਣ ਆ ਜਾਏ ਨਾ, ਪ੍ਰਕਾਸ਼ ਤਾਂ ਉਦੋਂ ਵੀ ਹੋ ਜਾਂਦਾ। ਗੱਲ ਇਹ ਨਹੀਂ ਵੀ ਉਹਦਾ ਪ੍ਰਕਾਸ਼ ਹੋ ਗਿਆ, ਦੇਖਣ ਵਾਲੀ ਗੱਲ ਤਾਂ ਇਹ ਹੈ ਵੀ ਪ੍ਰਕਾਸ਼ ਸਾਨੂੰ ਹੋਇਆ ਕਿਹਦਾ, ਇਹ ਵੀ ਦੇਖਣਾ। ਪ੍ਰਕਾਸ਼ ਤਾਂ ਹੁਣ ਸੂਰਜ ਦਾ ਵੀ ਹੈ, ਚੰਦਰਮਾ ਦਾ ਵੀ ਹੈ, ਤਾਰਿਆਂ ਦਾ ਵੀ ਹੈ, ਪ੍ਰਕਾਸ਼ ਕਿਹੜੀ ਚੀਜ਼ ਦਾ ਨਹੀਂ ਹੈ। ਕੋਈ ਪੀਰ ਪ੍ਰਗਟ ਹੋ ਜਾਵੇ ਪ੍ਰਕਾਸ਼ ਤਾਂ ਉਹਦਾ ਵੀ ਹੈ, ਕੋਈ ਦੇਵੀ ਦੇਵਤਾ ਪ੍ਰਗਟ ਹੋਵੇ ਪ੍ਰਕਾਸ਼ ਉਹਦਾ ਵੀ ਹੈ, ਕੋਈ ਹੋਰ ਮਾੜਾ ਮੋਟਾ ਵੀ ਹੋ ਜਾਵੇ ਉਹਦਾ ਵੀ ਪ੍ਰਕਾਸ਼ ਹੁੰਦਾ। ਗੱਲ ਤਾਂ ਪਰਮੇਸ਼ਰ ਦੇ ਪ੍ਰਕਾਸ਼ ਦੀ ਹੈ, ਇਸ ਕਰਕੇ ਉਹ ਗੁਰ ਦੇਵ ਜੋ ਅਗਿਆਨ ਦੇ ਹਨੇਰੇ ਨੂੰ ਮੇਟ ਕੇ ਪ੍ਰਕਾਸ਼ ਨੂੰ ਦੇਵ ਦੇਣ ਵਾਲਾ ਉਹਨੂੰ ਗੁਰਦੇਵ ਕਹਿੰਦੇ। ਜਾਓ ਗੁਰਦੇਵ ਤਾਂ ਸੀਸ ਆਕਾਸ਼, ਜਾਓ ਗੁਰਦੇਵ ਸਦਾ ਸਾਬਾਸ। ਜੇ ਗੁਰਦੇਵਾਂ ਦੀ ਕਿਰਪਾ ਹੋਵੇ ਤਾਂ ਸੀਸ ਆਕਾਸ ਗਰਦਨ ਫਿਰਾਜ ਭਾਵ ਇਸ ਲੋਕ ਤੋਂ ਲੈ ਕੇ ਬ੍ਰਹਮ ਲੋਕ ਤੱਕ ਜਸ ਹੀ ਜਸ ਫੈਲ ਜਾਂਦਾ। ਸੀਸ ਦਾ ਮਤਲਬ ਹੁੰਦਾ ਸ਼੍ਰੋਮਣੀ ਅਤੇ ਆਕਾਸ਼ ਹੁੰਦਾ ਚਿਦਾਕਾਸ਼ ਹੁੰਦਾ। ਚਿਦਾਕਾਸ਼ ਕਿਹਨੂੰ ਕਹਿੰਦੇ? ਪਰਮੇਸ਼ਰ ਨੂੰ। ਸੋ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਜੇ ਗੁਰਦੇਵਾਂ ਦੀ ਕਿਰਪਾ ਹੋਵੇ ਤਾਂ ਹਮੇਸ਼ਾ ਸ਼ਾਬਾਸ਼ ਧੰਨਤਾ ਯੋਗ ਦੀ ਪ੍ਰਾਪਤੀ ਹੁੰਦੀ ਹੈ। ਜੋ ਗੁਰਦੇਵ ਸਦਾ ਬੈਰਾਗੀ ਜੋ ਗੁਰਦੇਵ ਪਰ ਨਿੰਦਾ ਤਿਆਗੀ। ਜੇ ਗੁਰਦੇਵਾਂ ਦੀ ਕਿਰਪਾ ਹੋਵੇ ਤਾਂ ਸਦਾ ਹੀ ਸੰਸਾਰ ਵੱਲੋਂ ਵਿਰਾਗਵਾਨ ਹੋ ਜਾਂਦਾ ਜੀਵ। ਹੁਣ ਜੇ ਗੁਰਦੇਵ ਦੀ ਕਿਰਪਾ ਹੋਵੇ ਤਾਂ ਇਹ ਜੀਵ ਪਰਾਈ ਨਿੰਦਿਆ ਛੱਡ ਦਿੰਦਾ। ਜਿਹੜਾ ਨਿੰਦਿਆ ਕਰਦਾ ਸਮਝਦਾ ਉਹਦੇ ਹਲੇ ਕਿਰਪਾ ਨਹੀਂ। ਕਿਰਪਾ ਵਾਲਾ ਬੰਦਾ ਕਦੇ ਨਿੰਦਿਆ ਕਰਦਾ ਨਜ਼ਰ ਨਹੀਂ ਆਊ ਤੁਹਾਨੂੰ, ਕਿਉਂ? ਉਹਨੂੰ ਪਤਾ ਹੈ ਨਿੰਦਿਆ ਦਾ ਨੁਕਸਾਨ ਕੀ ਹੈ। ਨਿੰਦਿਆ ਆਪਾਂ ਹੁਣ ਨਿਤਨੇਮ ਕੀਤਾ, ਪਾਠ ਕੀਤਾ ਸਾਰਾ ਦਿਨ, ਬੜੀ ਭਜਨੀਕ ਰੂਹ ਹੈ, ਬਾਣੀ ਪੜ੍ਹਦੀ ਬੰਦਗੀ ਕਰਨ ਵਾਲੀ ਕੋਈ ਰੂਹ ਹੈ, ਉਹਨੇ ਕਿਸੇ ਦੀ ਮਾੜੀ ਜੀ ਨਿੰਦਿਆ ਕਰਤੀ, ਜੇ ਉਹ ਸਾਰੀ ਕੀਤੀ ਕਮਾਈ ਤਾਂ ਉਹਨੂੰ ਚਲੀ ਗਈ ਜਿਹਦੀ ਨਿੰਦਿਆ ਕੀਤੀ ਹੈ, ਉਹਦੀ ਸਾਰੇ ਪਾਪ ਅਤੇ ਗੰਦਗੀ ਆਪਦੇ ਸਿਰ 'ਤੇ ਡਿੱਗ ਪਿਆ। ਨਿੰਦਿਆ ਦਾ ਇੰਨਾ ਨੁਕਸਾਨ ਦੱਸਦੇ ਮਹਾਰਾਜ। ਤਾਂਹੀਓ ਸਿਆਣਾ ਬੰਦਾ ਮਹਾਂਪੁਰਖ ਕਦੇ ਨਿੰਦਾ ਨਹੀਂ ਕਰੂ। ਅਤੇ ਜਿਹੜੇ ਅੱਜ ਕੱਲ੍ਹ ਆਪਣੇ ਨਿੰਦਿਆ 'ਤੇ ਇੰਨਾ ਜ਼ੋਰ ਚੜਿਆ ਹੋਇਆ, ਦੇ ਨਿੰਦਿਆ, ਤੁਸੀਂ ਤਾਂ ਵੱਜੋ ਜਿਹੜੇ ਸਿਆਣੇ ਹੋ। ਇੱਕ ਤਾਂ ਕਮਲਾ ਟੋਲਾ, ਉਹ ਤਾਂ ਨਿੰਦਿਆ ਨੂੰ ਵੀ ਲੱਗੇ, ਉਹ ਸਾਡੀ ਵੀ ਨਹੀਂ ਸੁਣਦੇ। ਉਹ ਆਪਣੀ ਪਤਾ ਨਹੀਂ ਕੋਈ ਨਵੀਂ ਸਿੱਖੀ ਉਹਨਾਂ ਨੇ ਬਣਾਈ ਹੋਈ ਹੈ। ਗੁਰੂ ਗ੍ਰੰਥ ਸਾਹਿਬ ਵਾਲੀ ਤਾਂ ਸਿੱਖੀ ਮੈਂ ਕਹਿੰਦਾ ਹੈ ਨਹੀਂ ਉਹਨਾਂ ਕੋਲ, ਆਪਣੀ ਹੀ ਸਿੱਖੀ ਆ, ਆਪਣੀ ਢੋਲ ਢਮੱਕੇ ਕਰੀ ਜਾਂਦੇ ਨੇ। ਆ ਜੇ ਉਹ ਵੀ ਕਿਤੇ ਬਹਿ ਜਾਣ ਸਾਡੇ ਨਾਲ ਵਿਚਾਰ ਕਰਨ ਬੈਠ ਕੇ, ਬਈ ਆਹ ਕੰਮ ਆਪਾਂ ਨਹੀਂ ਕਰਨੇ ਹੈ, ਸਿਆਣੇ ਗੁਰਸਿੱਖ ਬਣਨਾ, ਆਪਾਂ ਨਿੰਦਿਆ ਨਹੀਂ ਕਰਨੀ, ਫਿਰ ਮਹਾਰਾਜ ਦੀ ਕਿਰਪਾ ਉਹਨਾਂ 'ਤੇ ਵੀ ਹੋ ਸਕਦੀ ਹੈ। ਜਾਓ ਗੁਰਦੇਵ ਬੁਰਾ ਭਲਾ ਏਕ, ਜਾਓ ਗੁਰਦੇਵ ਲੀਲਾ ਟਹਿਲੇਖ। 1167 ਅੰਗ 'ਤੇ ਕਹਿੰਦੇ ਜੇ ਗੁਰਦੇਵਾਂ ਦੀ ਕਿਰਪਾ ਹੋਵੇ ਤਾਂ ਬੁਰਿਆਂ ਭਲਿਆਂ ਵਿੱਚ ਇੱਕ ਨੂੰ ਨਿਸ਼ਚੈ ਕਰਦਾ। ਹੁਣ ਬੈਠਾ ਤਾਂ ਸਾਰਿਆਂ 'ਚ ਪਰਮੇਸ਼ਰ ਹੀ ਹੈ, ਜਾਂ ਤੱਕ ਉਹ ਫਲਾਨੇ ਬੰਦੇ 'ਚ ਰੱਬ ਹੈ ਨਹੀਂ। ਗੱਲ ਤਰੀਕੇ ਦੀ ਹੈ, ਬਸ ਤਰੀਕੇ ਨਾਲ ਗੱਲ ਸਮਝੋ, ਮਸਲੇ ਹੱਲ ਤਰੀਕੇ ਨਾਲ ਹੋਣੇ, ਡਾਂਗ ਸੋਟੇ ਨਾਲ ਮਸਲਾ ਹੱਲ ਨਹੀਂ ਹੋਣਾ ਹੈ। ਜੇ ਆਪਾਂ ਕਹੀਏ ਲੜਾਈ ਝਗੜਾ ਕਰਕੇ, ਨਿੰਦਾ ਕਰਕੇ, ਡਰਾ ਧਮਕਾ ਕੇ ਮਸਲਾ ਹੱਲ ਹੁੰਦਾ ਹੋਵੇ, ਫਿਰ ਤਾਂ ਸਾਰੀ ਦੁਨੀਆ ਬਥੇਰੀ ਤਕੜੀ। ਰਾਵਣ ਨਾ ਕਰ ਹਟਿਆ ਤੇ, ਫਿਰ ਤਾਂ ਹਰਨਾਕਸ਼ ਮਸਲੇ ਹੱਲ ਕਰ ਲੈਂਦਾ ਡਰਾ ਧਮਕਾ ਕੇ ਲੋਕਾਂ ਨੂੰ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜੇ ਗੁਰਦੇਵਾਂ ਦੀ ਕਿਰਪਾ ਹੋਵੇ ਤਾਂ ਮੱਥੇ ਦੇ ਕੁਲੇਖ ਜੇ ਪੁੱਠੇ ਲੇਖ ਵੀ ਸ੍ਰੇਸ਼ਟ ਲੇਖ ਬਣ ਜਾਂਦੇ ਆ। ਜੇ ਮੱਥੇ ਦੇ ਚੰਗੇ ਲੇਖ ਹੋਣ ਤਾਂ ਪੂਰਨ ਗੁਰਦੇਵ ਜੀ ਮਿਲਦੇ ਆ। ਪੰਜਵੇਂ ਪਾਤਸ਼ਾਹ ਕੀ ਕਹਿੰਦੇ ਸੀ ਪਿੱਛੇ ਅੱਗੇ ਜਾ ਕੇ ਵੀ ਬਚਨ ਆਉਣਾ ਮਹਾਰਾਜ ਦਾ ਇੱਕ, ਕਿ ਗੁਰ ਕੇ ਚਰਨ ਵਿੱਟੋਂ ਬਲ ਜਾਓ, ਗੁਰ ਕੇ ਗੁਣ ਆਂਦਿਨ ਨਿਤ ਗਾਓ, ਗੁਰ ਕੀ ਧੂੜ ਕਰੋ ਇਸਨਾਨ, ਸਾਚੀ ਦਰਗਹਿ ਪਾਈਐ ਮਾਨ, ਗੁਰ ਬੋਹਿਤ ਭਵਜਲ ਤਾਰਨ ਹਾਰ, ਗੁਰ ਭੇਟਿਆ ਨਾ ਹੋਏ ਜੋਨ ਅਵਤਾਰ, ਗੁਰ ਕੀ ਸੇਵਾ ਸੋ ਜਨ ਪਾਏ, ਜਾ ਕਉ ਕਰਮ ਲਿਖਿਆ ਤੁਰ ਆਏ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ, ਪਰਮੇਸ਼ਵਰਾ ਵੀ ਪੜ੍ਹਿਆ। ਕਈ ਪੁੱਛ ਲੈਂਦੇ ਇਹਦੇ ਮਗਰਲੇ ਪਾਸੇ ਲਿਖਿਆ ਇਹੋ ਸਲੋਕ ਆਦਿ ਅੰਤ ਪੜ੍ਹਨ, ਇਹ ਕਿਉਂ ਲਿਖਿਆ? ਇੱਕ ਤਾਂ 52 ਅੱਖਰੀ ਦੇ ਆਦਿ ਅੰਤ ਪੜ੍ਹਨਾ, ਇਹ ਨਹੀਂ ਸਮਝਣਾ ਵੀ ਦੁਬਾਰਾ ਕਿਉਂ ਹੈ ਲਿਖਿਆ ਇੱਥੇ। ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਮਹਾਂਪੁਰਸ਼ਾਂ ਨੇ ਪੁੱਛਿਆ ਸੀ ਮਹਾਰਾਜ ਪੰਜਵੇਂ ਪਾਤਸ਼ਾਹ ਨੂੰ, ਬੇਨਤੀ ਕੀਤੀ ਮਹਾਰਾਜ ਇਹ ਸਲੋਕ ਦੀ ਮੈਨੂੰ ਸਮਝ ਨਹੀਂ ਲੱਗੀ, ਇਹ ਸਲੋਕ ਆਦਿ ਅੰਤ ਪੜ੍ਹਨ। ਮਹਾਰਾਜ ਕਹਿੰਦੇ ਕੋਈ ਵੀ ਕੰਮ ਕਰਨਾ ਪੰਜ ਬਾਣੀਆਂ ਪੜ੍ਹਨ ਤੋਂ ਪਹਿਲਾਂ ਪੜ੍ਹੋ, ਬਾਅਦ 'ਚ ਪੜ੍ਹੋ, ਰਹਿ ਰਾਸ ਤੋਂ ਪਹਿਲਾਂ ਬਾਅਦ 'ਚ, ਕੀਰਤਨ ਸੋਹਲੇ ਤੋਂ ਪਹਿਲਾਂ ਬਾਅਦ 'ਚ, ਅਖੰਡ ਪਾਠ ਦੇ ਆਰੰਭ 'ਤੇ ਬਾਅਦ 'ਚ, ਸਹਿਜ ਪਾਠ ਕਰਨਾ ਚਾਹੇ, ਕੁਛ ਵੀ ਸ਼ੁਰੂ ਕਰਨਾ, ਕੋਈ ਬਾਣੀ ਸ਼ੁਰੂ ਕਰਨੀ, ਇਹ ਸਲੋਕ ਆਸ਼ੀਰਵਾਦ ਦਵਾਉਂਦਾ। ਗੁਰੂ ਤੋਂ ਆਸ਼ੀਰਵਾਦ ਲੈ ਕੇ ਫਿਰ ਦੇਖੋ ਕਿੰਨੀ ਕਿਰਪਾ ਹੁੰਦੀ। ਉਹ ਸਾਰੀ ਜ਼ਿੰਦਗੀ ਉਹਨਾਂ ਨੇ ਪੜ੍ਹ ਨਿਭਾਇਆ ਹੈ, ਪਹਿਲਾਂ ਵੀ ਅਤੇ ਬਾਅਦ 'ਚ ਸਲੋਕ ਪੜ੍ਹਿਆ, ਔਰ ਆਪਾਂ ਨੂੰ ਕਹਿੰਦੇ ਪੜ੍ਹੋ।